ਗੱਲ ਹੈ। ਨਾਲੇ ਨੌਜਵਾਨ ਨੈਣਾ ਦੇ ਕਟਾਰੇ ਜਿਹੜੇ ਕਟਾਰਾਂ ਨੂੰ ਲੱਗ ਜਾਂਦੇ ਕਿਸੇ ਨੂੰ, ਉਹ ਨਿਗਾਹ ਦੀ ਬਿਆਨ ਆ ਰਿਹਾ ਹੈ। ਪਹਿਲਾਂ ਸ਼ਬਦ ਇੱਥੋਂ ਸ਼ੁਰੂ ਹੁੰਦਾ ਵੀ ਮੋਰਾਂ ਨਾਲ ਵੀ ਬੋਲਣਾ ਸ਼ੁਰੂ ਕਰ ਦਿੱਤਾ ਬੱਦਲ ਦੇਖ ਕੇ, ਤੇ ਇੰਨੀ ਉਹ ਮੋਰੀ ਰੋਣ ਝੁਣ ਲਾਇਆ। ਭੈਣੇ ਸਾਵਣ ਦਾ ਮਹੀਨਾ ਆ ਗਿਆ, ਇਸ ਸਾਵਣ ਦੇ ਮਹੀਨੇ ਦੇ ਵਿੱਚ ਐਂ ਜ਼ਾਹਰ ਹੁੰਦਾ ਮਹਾਰਾਜ ਨਾਲ ਜਿਸ ਤਰ੍ਹਾਂ ਰੂਪ ਦਾ ਜਿਹੜਾ ਅੱਤ ਤਿੱਖਾ ਅਸਰ ਕਰਨ ਵਾਲੀ ਚੀਜ਼ ਹੈ, ਉਹ ਹੁੰਦੇ ਨੇ ਨੈਣ। ਜਿਹੜੇ ਨੈਣ ਨੇ ਮਹਾਰਾਜ ਨੇ, ਇਹ ਰੱਬ ਦੀ ਨੈਣਾ ਇਸ਼ਾਰਾ ਹੈ। ਮਹਾਰਾਜ ਨਾਲ ਪਹਿਲੀ ਪਾਤਸ਼ਾਹ ਨਾ ਇੱਥੋਂ ਹੋਰ ਵੀ ਲਿਖਿਆ ਹੈ ਸਾਰੇ ਇਹਨਾਂ ਰੱਬ ਦੇ ਨੈਣਾ ਬਾਰੇ ਵੀ ਉਹ ਏਡੀ ਤਿੱਖੀ ਔਰ ਏਡੀ ਕਟਾਰ ਅਰਗੇ ਨੇ ਕਿ ਮੈਥੋਂ ਸਹਾਰ ਨਹੀਂ ਹੁੰਦੇ, ਜਿੱਦਾਂ ਮਹਾਰਾਜ ਨਾਲ ਉਹਨੇ ਦਰਸ਼ਨ ਕੀਤੇ ਸੀ। ਕਿਉਂਕਿ ਅਗਲੀ ਤੋਕ ਹੈ ਤੇਰੇ ਦਰਸ਼ਨ ਸਮੁੰਦਰਾਂ ਤੋਂ ਪਾਰ ਦੋ ਤਿੰਨ ਵੱਡੇ ਭਗਤ ਹੋਏ ਨੇ, ਈਸਾ ਮੂਸਾ। ਈਸਾ ਜੋ ਕ੍ਰਿਸਚੀਐਨਿਟੀ ਨੂੰ ਜਨਮ ਦੇਣ ਵਾਲਾ ਹੈ ਸਾਰੇ ਈਸਾਈ ਮਤ ਨੂੰ, ਮੂਸਾ ਜੋ ਜਿਊਸ ਦਾ ਗੁਰੂ ਹੋਇਆ ਵੱਡਾ ਯਹੂਦੀਆਂ ਦਾ। ਈਸਾ ਮੂਸਾ ਦੋ ਵੱਡੇ ਸੰਤ ਹੋਏ ਨੇ। ਮੂਸਾ ਬਾਬਤ ਆਉਂਦਾ ਜਿਸ ਵੇਲੇ ਉਹਨੂੰ ਤੂਰ ਦੇ ਪਹਾੜ ਤੇ ਪਹਿਲਾ ਜੜਵਾ ਵੱਜਾ ਹੈ ਇਹਨਾਂ ਦਰਸ਼ਨਾਂ ਦਾ, ਉਹ ਗਾਂ ਆਉਂਦਾ ਹੈ, ਉਹਨਾਂ ਨੂੰ ਵੀ ਦਰਸ਼ਨ ਹੁੰਦੇ ਹੈ ਸਾਰਿਆਂ ਨੂੰ। ਪਰ ਮਹਾਰਾਜ ਐਂ ਲੱਗਦੇ ਇਸ ਬਾਣੀ ਚ ਜਿੱਦਾਂ ਇਹ ਦਰਸ਼ਨ ਸਦਾ ਹੀ ਕਰਦੇ ਰਹਿੰਦੇ ਹੈ, ਜੇ ਇੱਕ ਖਿਣਮਨਾ ਨੂੰ ਦਰਸ਼ਨ ਮਿਲਣ ਤੇ ਉਹ ਤੜਫ ਉੱਠਦੇ ਨੇ। ਇਹ ਘੜੀ ਨਾ ਮਿਲਦੇ ਤਾਂ ਕੱਲ ਚ ਬਹੁਤਾ, ਹੁਣ ਕੱਲ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋ ਰਹਿਣ ਨਾ ਵਿਹਾਵੇ ਨੀਂਦ ਨੇ ਆਵੇ। ਉਹ ਸਾਰੀਆਂ ਹੀ ਜਿਹੜਾ ਸ਼ਬਦ ਆ ਉਹ ਚ ਸਾਰੇ ਹੀ ਰਹਾਉ ਨੇ, ਸ਼ਬਦ ਸਾਰਾ ਹੀ ਰਹਾਵਾਂ ਦਾ ਚਾਹਾਂ ਦਾ। ਉਹ ਫਿਰ ਕਿਤੇ ਸ਼ਬਦ ਲਾਂਗੇ, ਉਹਦੇ ਚ ਵੀ ਵੀਹ ਅੰਗ ਬੋਲਣ ਦਾ ਪਹਿਲਾਂ ਹੈ ਸ਼ਬਦ ਸ਼ੁਰੂ ਹੁੰਦਾ ਮੇਰਾ ਮਨ। ਹਾਂ, ਉਹ ਲੋਚਦਾ ਕਿੱਦਾਂ ਹੈ, ਬਿਨਪ ਕਰੇ ਚਾਤ੍ਰਿਕ ਕੀ ਨਿਆਈ। ਪਹਿਲਾਂ ਉੱਚੀ ਉੱਚੀ ਨਾਮ ਜਪਣਾ ਪੈਂਦਾ ਹੈ ਚਾਤ੍ਰਿਕ ਅੰਗ ਨੂੰ, ਉਹਦੇ ਅੰਗ ਨੂੰ, ਤਾਂ ਉਹ ਪਹਿਲਾਂ ਰਹਾਓ, ਅਗਲਾ ਰਹਾਓ, ਫਿਰ ਤੀਜਾ ਰਹਾਓ, ਫਿਰ ਚੌਥੇ ਚ ਭਾਗ ਹੋਆ ਗੁਰੇ ਸੰਤ ਮਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ ਅੰਦਰ ਹੀ ਇਸ ਜਿਸਮ ਦੇ ਸੇਵ ਕਰੀ ਪਲ ਚਸਾ ਨਾ ਵਿਛੜ। ਗੁਰੂ ਪਦਵੀਆਂ ਐਸੀਆਂ ਪਲ ਚਸਾ ਨਹੀਂ ਵਿਛੜ ਸਕਦੀਆਂ, ਲੇਕਿਨ ਉਸ ਰੂਪ ਦੇ ਉਹ ਦਰਸ਼ਨ ਕਰ ਰਹੇ ਨੇ ਤੇ ਉਹਦੇ ਬਾਬਤ ਕਹਿੰਦੇ ਹੈ ਵੀ ਉਹਦੇ ਜਿਹੜੀ ਨੈਣ ਹੈ, ਕਿਉਂਕਿ ਬੰਦਾ ਬਾਹਰਲੇ ਰੂਪ ਤੋਂ ਤਾਂ ਛੁੱਟੂਗਾ ਉਹ ਰਸ ਆਵੇ, ਇਹ ਰਸ ਨਹੀਂ ਪਾਵੇ। ਜਿਨ ਚਿਕਰ ਅਭਿਆਸੀ ਜਨ ਨੂੰ ਐਸਾ ਉੱਚਾ ਰੂਪ ਨਹੀਂ ਮਿਲਦਾ, ਉਹਦਾ ਕਿਤੇ ਨਾ ਕਿਤੇ ਡਿੱਗਣ ਦਾ ਚਾਂਸ ਹੈ। ਪਰ ਮਹਾਰਾਜ ਕਹਿੰਦੇ ਸ਼ਬਦਾਂ ਰਾਹੀਂ ਤੂੰ ਧਿਆਨ ਕਰ, ਆ ਦੇਖ ਉਹਦੇ ਕਿੱਡੇ ਵੱਡੇ ਨੈਣ ਨੇ। ਤੇ ਉਹਨਾਂ ਬਾਬਤ ਮਹਾਰਾਜ ਨੇ ਕਿਹਾ ਤੇਰੀ ਬੰਦੇ ਨੂੰ ਮਾਇਆ ਚ ਪਾ ਦਿੰਦੀਆਂ ਹਨ। ਲੇਕਿਨ ਮਹਾਰਾਜ ਨੇ ਕਿਹਾ ਵੀ ਉਹਦੀ ਜਜ਼ਬੇ ਦੇ ਵਿੱਚ, ਉਹਦੇ ਜ਼ਹੂਰ ਦੇ ਵਿੱਚ ਜਿਸ ਵੇਲੇ ਉਹਦੇ ਦਰਸ਼ਨ ਹੋ ਜਾਂਦੇ ਹਨ, ਇਹ ਸਾਰੀਆਂ ਹੀ ਚੀਜ਼ਾਂ ਮਾਤ ਬਾਹਰਲੀਆਂ ਪੈ ਜਾਂਦੀਆਂ ਹਨ। ਕਿਉਂਕਿ ਉਹ ਤੇਰਾ ਰੂਪ ਤੋਂ ਕਲਾਉਂਦੇ ਹੈ ਭਗਤਾਂ ਦੀ। ਵੀ ਕੀ ਡੇਟ ਬਣ ਜਾਂਦੀ ਫਿਰ ਕੀ ਮੈਂ ਬਾਹਰਲਾ ਭੇਖ ਕਰਕੇ ਉਹਨੂੰ ਪਾ ਸਕਦਾ ਇਹੋ ਜਿਹੇ ਪਿਆਰੇ ਮਿੱਤਰ ਨੂੰ ਜਿਹੜੇ ਮੁੰਦਰੇ ਮੁੰਦ ਕਤਾਰੇ ਜੇ ਵਡਾ ਤੈਨ ਲੋਭੀ ਲੋਭ ਲਭਾਇਆ ਤੇਰੇ ਦਰਸ਼ਨ ਵਿੱਚੋਂ ਨਾਮ ਤੋਂ ਬਗੈਰ ਕੀ ਮੈਂ ਜੇ ਬਾਕੀ ਭੇਖ ਕਰ ਲਾਂ ਸਰੀਰ ਦੇ ਉੱਤੇ ਤੇ ਉਹਦੇ ਨਾਲ ਮੈਨੂੰ ਰੱਬ ਮਿਲ ਜਾਏਗਾ ਆ ਦੇਖੋ ਕਿੱਡੀ ਜ਼ਬਰਦਸਤ ਚੋਟ ਹੈ ਬਾਹਰਲੇ ਭੇਖਾਂ ਦੇ ਉੱਤੇ ਮਹਾਰਾਜ ਕਹਿੰਦੇ ਵੀ ਮੈਂ ਚੂੜੀਆਂ ਪਾ ਲਵਾਂ ਉਹ ਕਹਿੰਦਾ ਪਾਲ ਸਕੇ ਨਾ ਚੂੜੀਆਂ ਨੂੰ
ਪਾਲ
ਬਾਹਰ ਲੇ ਤੇ ਜਿੰਨੇ ਰੱਬ ਨਾਲ ਮਾਣਿਆ ਉਹ ਤੇ ਹੋਰ ਕਿਸੇ ਹੋਰ ਤੇ ਹੋਰ ਲੋਕ ਨੇ ਇੱਥੇ ਪੜ੍ਹਨ ਨੇ ਜੀ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਉਹ ਸਾਰੇ ਉਹ ਭਾਈ ਦੇਖ ਕੇ ਲਓ ਮਹਾਰਾਜ ਦੇ ਸ਼ਬਦ ਵੀ ਕਿਤੇ ਕਹਿੰਦੇ ਗੁਰੂ ਨਾਨਕ ਨੇ ਤੇ ਸਾਰਾ ਬਾਹਰਲਾ ਭੇਖ ਭੇਸ ਉਹ ਸਿੱਧੇ ਜਿਹੜੇ ਜ਼ਹਿਰ ਹੁੰਦਾ ਸਾਰਾ ਵੀ ਮੰਜੀ ਤੇ ਬੈਠਦੇ ਸਿੱਧੇ ਜੇ ਕੱਪੜੇ ਪਾਉਂਦੇ ਸੀ ਗ੍ਰਿਸ਼ਤੀਆਂ ਅੱਗੇ ਰਹਿੰਦੇ ਸੀ ਰਾਮ ਨਾਲ ਹਲਵਾਈ ਕਰਾਉਂਦੇ ਸੀ ਕਰਤਾਰਪੁਰ ਪਹਿਲੀ ਧਰਮ ਅਨੁਸਾਰ ਜਿਹੜਾ ਉਹਨਾਂ ਨਾਲ ਧਰਮ ਚਲਾਇਆ ਸਿੱਧਾ ਪੱਧਰਾ ਗਿਆ ਕਿਰਤੀ ਦਾ ਜੀਵਨ ਸੀ ਵੀ ਕਿਰਤ ਕਰੋ ਤੇ ਉਹਦੇ ਉੱਪਰ ਆਏ ਮੰਜੀ ਤੇ ਬੈਠਦੇ ਸੀ ਇਹ ਰਾਣੀ ਮੰਜੀ ਦੇ ਉੱਤੇ ਔਰ ਸਾਦੇ ਜੇ ਕੱਪੜੇ ਪਾਉਂਦੇ ਸੀ ਔਰ ਉਹ ਖੇਤੀਬਾੜੀ ਕਰਾਉਂਦੇ ਸੀ ਸਾਰਾ ਲਹਿਣਾ ਵੀ ਗਿਆ ਉਹ ਸਾਰੇ ਉਹਦਾ ਸਭ ਕੁਛ ਇਹ ਸਾਡਾ ਪਹਿਲਾ ਆਦ ਗੁਰੂ ਜਿੰਨੀ ਚੀਜ਼ ਤੋੜੀ ਹੋਵੇ ਉਹ ਤੇ ਇਹ ਕੰਮ ਕਰੇ ਇਹ ਤਾਂ ਸਾਰੀ ਸਾਰੀ ਉਹ ਸਿੱਕੀ ਮੰਗ ਖਾਣੀ ਬਣ ਜਾ ਕੋਈ ਕਿਰਤ ਕਰਕੇ ਰਾਜੀ ਨੀ ਕੋਈ ਬਾਣੀ ਵੇਚੀ ਜਾਂਦਾ ਕੋਈ ਕੀਰਤਨ ਵੇਚੀ ਜਾਂਦਾ ਕੋਈ ਸਾਰੇ ਗੁਰਦੁਆਰਿਆਂ ਜਿੰਨਾ ਪੂੜਾ ਦਾ ਧਾਨ ਸਾਰੇ ਹੀ ਪੰਥ ਤੇ ਢਿੱਡ ਚ ਪਈ ਜਾਂਦਾ ਮਹਾਰਾਜ ਨੇ ਬੜੀ ਸਿੱਖੀ ਪੱਧਰੀ ਦੀ ਸਿੱਖੀ ਚਲਾਈ ਸੀ ਵੀ ਧਾਲ ਖਾਏ ਤੇ ਚੱਥੋਂ ਦੇ ਨਾਨਕ ਰਾਹ ਪਛਾਣੇ ਸੇ ਉਹ ਜਿੰਨਾ ਨਾ ਮਹਾਰਾਜ ਨੇ ਸਿੱਖੀ ਤੋਰੀ ਸੀ ਉਹ ਕਹਿੰਦੇ ਉਹ ਬਾਹਰਲਾ ਸਿੱਖੀ ਦਾ ਕੋਈ ਭੇਖ ਨਹੀਂ ਹੈ ਇਹ ਭੇਖ ਹੋਰ ਕੰਮਾਂ ਕਰਦੀਆਂ ਸੀ ਉਹ ਚੂੜੀ ਵਾਲੇ ਸਾਰੇ ਪਾਪ ਕੇ ਕਈ ਸਾਈ ਫਕੀਰ ਬਣਦੇ ਸੀ ਸਭ ਕਈ ਕਹਾਣੀਆਂ ਆਉਂਦੀਆਂ ਉਸ ਵੇਲੇ ਇੱਥੇ ਰੂਪ ਚੱਲੇ ਸੀ ਕਿ ਜੋਗੀਆਂ ਦੇ ਵੀ ਬਾਹਰਲੇ ਭੇਖ ਸਭ ਕੁਛ ਉਹ ਮਹਾਰਾਜ ਕਹਿੰਦੇ ਸਾਰੇ ਬਾਹਰਲੇ ਭੇਖ ਨਾਲ ਹੀ ਮਿਲਣਾ ਉਹ ਕਾਹਦੇ ਨਾਲ ਮਿਲਣਾ ਹੈ ਉਹ ਕਹਿੰਦੇ ਜਿਹੜਾ ਬਾਹਰਲੇ ਭੇਖ ਹੈ ਉਹਨੂੰ ਮਹਾਰਾਜ ਦਾ ਸ਼ਬਦ ਆਉਂਦਾ ਸਿੱਖ ਸਭਾ ਦੀਖਿਆ ਕਾ ਪਾਓ ਗੁਰਮੁਖ ਸੁਣਨਾ ਸਾਚਾ ਨਾਉ ਮਹੱਲੀ ਪਹਿਲੀ ਦਾ ਸ਼ਬਦ ਹੈ ਵੀ ਸਿੱਖ ਸਭਾ ਸੰਗਤ ਸਿੱਖ ਕਿੱਦਾਂ ਦੀ ਹੁੰਦੀ ਸੀ। ਉਹਨਾਂ ਨੂੰ ਸਿਰਫ ਨਾਮ ਜਪਣ ਦਾ ਭਾਵ ਹੁੰਦਾ ਸੀ। ਔਰ ਸਿੱਖ ਸਭਾ ਚ ਬੈਠਦੇ ਕਿੱਦਾਂ ਸੀ? ਬੜੀ ਸਾਦੀ ਪੁਸ਼ਾਕ ਚ ਔਰ ਸਾਦੇ ਵੇਸ਼ ਨਾਲ, ਕੋਈ ਸੈਕਸੀ ਡਰੈਸ ਨਹੀਂ ਸੀ ਪਾ ਕੇ ਆਉਂਦਾ ਸੰਗਤ ਚ। ਅੱਜ ਤੋਂ ਜ਼ਾਹਰ ਹੁੰਦਾ ਹੈ ਕੋਈ ਮਾਂਗ ਦਾਈਆਂ ਪੱਟੀਆਂ ਮਾਂਗੀ ਪਾਏ ਸੰਦੂਰ, ਇਹ ਸਾਰੇ ਜਿੰਨੇ ਭੜਕੀਲੇ ਕੱਪੜੇ ਪਾ ਕੇ ਸੰਗਤ ਚ ਆਉਣਾ ਹੈ, ਇਹ ਸਾਰਾ ਹੀ ਸ਼ਬਦਾਂ ਰਾਹੀਂ ਰਿਜੈਕਟ ਹੋਇਆ। ਭਾਈ ਇਹ ਬ੍ਰਹਮ ਗਿਆਨ ਦੀ ਖੋਜ ਹੈ, ਇਹ ਕੋਈ ਫੈਸ਼ਨ ਦਾ ਬਾਜ਼ਾਰ ਨਹੀਂ ਹੈ। ਸੰਗਤ ਜਾਂ ਜਿੱਥੇ ਜਾਏ, ਗੁਰੂ ਨਾਨਕ ਦੀ ਜਿਹੜੀ ਸੰਗਤ ਹੈ, ਸ਼ਬਦ ਦੀ ਸੰਗਤ ਹੈ, ਉਹਦੇ ਚ ਉਹ ਡਰੈਸ ਹੋਵੇ। ਕੱਲ ਦੀ ਸ਼ਬਦ ਚੌਂਕੀ ਚ ਲਿਆ ਸੀ, ਬਾਬਾ ਸੋ ਪੈਦਾ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਏ ਮਨ ਮੇ ਚੱਲੇ ਵਕਾਰ। ਸਿੱਖ ਦੀ ਪੁਸ਼ਾਕ, ਸੰਗਤ ਦੀ ਪੁਸ਼ਾਕ, ਨਾਮ ਜਪਣ ਵਾਲਿਆਂ ਦੀ ਸੰਗਤ ਚ ਬਹਿਣਾ ਹੈ, ਉਹਦੀ ਜਿਹੜੀ ਪੁਸ਼ਾਕ ਹੋਏਗੀ ਉਹ ਬਿਲਕੁਲ ਮਹਾਰਾਜ ਨਾਲ ਥਾਂ ਥਾਂ ਡਿਸਕਸ ਕੀਤੀ ਹੈ, ਉਹ ਐਸੀ ਹੋਏਗੀ ਕਿਉਂਕਿ ਜਿਹਨਾਂ ਨੇ ਆਹ ਕੰਮ ਕੀਤੇ ਆ ਉਹਨਾਂ ਨੂੰ ਅਗਲੀ ਦਰਗਾਹ ਚ ਧੱਕੇ ਮਿਲਦੇ ਆ। ਆਹ ਦੇਖੋ ਸਲੋਕ ਕੀ ਕਹਿ, ਮਹਾਰਾਜ ਦੀ ਬਾਣੀ ਕੀ ਕਹਿ ਰਹੀ, ਮਾਠੇ ਸਮਝ ਕੇ ਸ਼ਬਦ ਦਾ ਭੈ ਨਾ ਖਾ ਕੇ, ਜਿੰਨੀ ਫੈਸ਼ਨ ਪ੍ਰਸਤੀ ਸਿੱਖ ਕੌਮ ਤੇ ਕਿਸੇ ਹੋਰ ਕੌਮ ਤੇ, ਕਿਉਂਕਿ ਅਸੀਂ ਸ਼ਬਦ ਤੋਂ ਦੂਰ ਜਾ ਰਹੇ ਹਾਂ, ਨਾਮ ਤੋਂ ਦੂਰ ਹੈ, ਬਾਕੀ ਗੁਰਦੁਆਰੇ ਤੋਂ ਸਭ ਕੁਛ ਹੋਊ, ਸਾਰਾ ਕੋਈ ਸ਼ਬਦ ਦੇ ਰਾਹੀਂ ਭੈ ਨੀ ਲਵਾਉਂਦਾ। ਭਾਈ ਬਾਬੇ ਨਾਨਕ ਦਾ ਰਾਸਤਾ ਨਹੀਂ ਹੈ, ਸਿੱਖੀ ਹੋਰ ਚੀਜ਼ ਹੈ। ਇਸੇ ਕਰਕੇ ਉਹ ਪੰਜ ਪਿਆਰੇ ਸਿਰਫ ਤੰਬਾਕੂ ਮਨਾ ਕਰ ਦਿੰਦੇ ਨੇ, ਬਾਕੀ ਸ਼ਰਾਬਾਂ ਜੋ ਮਰਜ਼ੀ ਪੀ ਚਲੋ, ਜੋ ਬਾਣੀ ਚ ਸਭ ਚੀਜ਼ ਮਨਾ, ਉਹ ਕੋਈ ਨਹੀਂ ਦੇਖਦਾ ਵੀ ਜੋ ਬਾਣੀ ਸਾਡਾ ਵੱਡਾ ਰਹਿਤਨਾਮਾ ਹੈ, ਬਾਣੀ ਸਾਡਾ ਸਭ ਤੋਂ ਵੱਡੇ ਪੰਜ ਪਿਆਰਾ ਹੈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਅਸੀਂ, ਜੋ ਗੁਰਬਾਣੀ ਦੀ ਲਾਈਨ ਲਾਈਨ ਤੇ ਤੁਲ ਜਾਈਏ ਫੜ ਕੇ, ਉਹ ਸਾਡਾ ਰਹਿਤਨਾਮਾ, ਉਹ ਸਾਡਾ ਸਭ ਤੋਂ ਵੱਡਾ ਜਿਹੜਾ ਚੱਲਦੀ ਆ ਰਹੀ ਹੈ ਮਰਿਆਦਾ, ਉਹ ਕੀ ਹੈ ਸਾਡੀ ਮਰਿਆਦਾ? ਸ਼ਬਦ ਨੇ ਸਾਡੇ, ਇਹਨਾਂ ਦੇ ਮੁਤਾਬਕ ਜੋ ਵੀ ਬਾਕੀ ਚੀਜ਼ ਹੋ ਰਹੀ ਹੈ ਉਹ ਗਲਤ ਹੋ ਰਹੀ ਹੈ। ਅੱਜ ਮੈਂ ਤੁਹਾਨੂੰ ਉਹ ਸਿੰਚਾਈ ਦੱਸ ਰਿਹਾ ਹਾਂ ਜਿਹਦੀ ਡਾਇਰੀ ਮਿਲੀ ਹੈ ਚੰਡੀਗੜ੍ਹ ਚ। ਉਹ ਕਿਹੜੀ ਡਾਇਰੀ ਹੈ? ਉਹ ਡਾਇਰੀ ਹੈ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਹੁੰਦੇ ਦੇਖਿਆ। ਔਰ ਉਹ ਡਾਇਰੀ ਕੋਈ ਐਸੀ ਨੀ ਮੈਂ ਕਹਿ ਰਿਹਾ ਝੂਠੀ ਹੈ, ਉਹ ਸਿੱਖ ਰਿਵਿਊ ਜੋ ਅੰਗਰੇਜ਼ੀ ਚ ਰਸਾਲਾ ਛਪਦਾ ਕਲਕੱਤੇ ਤੋਂ, ਉਹਦੇ ਵਿੱਚੋਂ ਛਪੀ ਹੈ ਡਾਇਰੀ ਦੇ ਪੇਜ ਚ। ਛਾਪਣ ਵਾਲਾ ਦੇਣ ਵਾਲਾ ਕੌਣ ਹੈ? ਡਾਕਟਰ ਗੰਡਾ ਸਿੰਘ ਹਿਸਟੋਰੀਅਨ। ਉਹਨੇ ਜਾ ਕੇ ਚੰਡੀਗੜ੍ਹ ਚੋਂ ਉਸ ਖਾਨਦਾਨ ਚੋਂ ਉਹਦੇ ਪੁੱਤ ਪੋਤਿਆਂ ਕੋਲੋਂ ਉਹਦੇ ਪੜਪਾਤਾ ਜਿਹੜਾ ਸੀ ਉਸ ਵੇਲੇ ਉਹ ਡਾਇਰੀ ਕਰਕੇ ਉਹਦੇ ਉਰਦੂ ਦੇ ਲਫ਼ਜ਼ਾਂ ਦੇ ਵਿੱਚ ਉਹ ਡਾਇਰੀ ਸਿੱਖ ਰਿਵਿਊ ਦੀ ਰਸਾਲੇ ਚ ਛਪੀ ਹੈ। ਔਰ ਡਾਇਰੀ ਚ ਪਤਾ ਕੀ ਹੈ? ਅੱਜ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਹਿੰਦੂ ਰੀਤਾਂ ਦੇ ਖਿਲਾਫ਼ ਗੁਰੂ ਗੋਬਿੰਦ ਸਿੰਘ ਸਾਹਿਬ ਕਿੰਨੇ ਸੀ, ਜੋ ਅੱਜ ਕੱਲ੍ਹ ਸਾਰੀਆਂ ਗੁਰਦੁਆਰਿਆਂ ਚ ਹਰ ਥਾਂ ਹਿੰਦੂ ਰੀਤ ਹੋ ਰਹੀ ਹੈ, ਉਹ ਚ ਦਸਮ ਪਾਤਸ਼ਾਹ ਦੇ ਉਸ ਬੰਦੇ ਦੀ ਡਾਇਰੀ ਚ ਲਿਖੇ ਹੈ ਲਫ਼ਜ਼ ਉਰਦੂ ਦੇ ਵਿੱਚ। ਅੱਜ ਮੈਂ ਡਾਇਰੀ ਦੱਸਦਾ, ਉਹ ਬੰਦਾ ਕੌਣ ਸੀ? ਉਹਦਾ ਖਾਨਦਾਨ ਹੋਣਗਾ ਪੋਤੇ ਪੜਪੋਤੇ ਚੰਡੀਗੜ੍ਹ ਵਸੇ ਨੇ, ਉਹਦੇ ਘਰੋਂ ਡਾਕਟਰ ਗੰਡਾ ਸਿੰਘ ਉਹ ਡਾਇਰੀ ਫੜੀ ਔਰ ਡਾਇਰੀ ਦੇ ਵਿੱਚ ਜਿਹੜੇ ਸੀ ਉਹ ਲਫ਼ਜ਼ ਉਰਦੂ ਦੇ ਉਹ ਫਿਰ ਇਹਨੇ ਹੂ ਬਹੂ ਉਸੇ ਤਰ੍ਹਾਂ ਸਿੱਖ ਰਿਵਿਊ ਚ ਛਾਪੇ। ਉਹ ਜਿਹੜਾ ਬੰਦਾ ਸੀ ਉਹਨਾਂ ਦਾ ਵੱਡਾ ਵਡੇਰਾ ਦਿੱਲੀ ਚ ਉਸ ਵੇਲੇ ਔਰੰਗਜ਼ੇਬ ਦਾ ਜੋ ਦਰਬਾਰ ਸੀ ਉਹਦੇ ਵਿੱਚ ਇੱਕ ਤਕੜਾ ਅਹਿਲਕਾਰ ਸੀ ਲੱਗਾ। ਉਧਰ ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ ਕੈਦ ਕੀਤੇ ਗਏ ਤੇ ਆ ਗਏ ਨੇ ਤੇ ਬਹੁਤ ਸਾਰੇ ਦਿੱਲੀ ਦੇ ਸਿੱਖ ਜਾ ਕੇ ਤੇ ਔਰੰਗਜ਼ੇਬ ਕੋਲ ਗਏ ਆ। ਬਹੁਤ ਸਾਰੀ ਹਿਸਟਰੀ ਗਲਤ ਲਿਖੀ ਗਈ ਔਰੰਗਜ਼ੇਬ ਬਾਬਤ ਵੀ, ਬਾਦਸ਼ਾਹ ਦੇ ਕੰਨ ਕੱਚੇ ਹੁੰਦੇ ਹੈ, ਲੇਕਿਨ ਉਸੇ ਹੀ ਬਾਦਸ਼ਾਹ ਦਾ ਔਰੰਗਜ਼ੇਬ ਦਾ ਪੁੱਤ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਨਾ ਹਮਸਵਾਰ ਹੈ, ਨਾਲ ਜਾ ਰਿਹਾ ਉਹਦੇ ਬਾਪ ਨੇ ਉਹਨੂੰ ਆਪਣੇ ਕਤਲ ਕੀਤਾ لیکن گرو گوبند سنگھ صاحب بہادر شاہ دے نال جا رہے ہیں. با گرو گوبند سنگھ صاحب دے چھوڑا وقت دا بہادر شاہ دوڑ کے انگریز گھر لیا کے ڈاکٹر تے ماری دے زخم سیندا ہے. جب او نہ پیو ایڈے پہلے ہوندے او دا اورنگزیب کلی نہ او دا پتر اس طرح پیار کردا نہیں. گل کچھ ہور ہے. گرو دے نشتت نندا تو پرے سی ساری گرو پدویاں, لیکن اتہاس بھی بہت سارا اسی بگاڑ دیتا ہے. اصل کی چیز سی اورنگزیب چاہتا سی وہ سکھ سارے گئے دلی دے اور سنے اس آٹم دے جی آپ گرو تیگ بہادر صاحب کو چھوڑ دے. وہ کہتے بھی ہمیں تو کوئی نہیں ہے, ہم تو چھوڑ دیتے ہیں جو وہ کرامات دکھلا دیں, ہم چھوڑ دیتے ہیں کیونکہ جو کرامات کر سکتا ہے اتنا بڑا وہ نانک, ہم اس کو تو مان دیں بھی وہ ہے پرب خدا پرست آدمی ہے, لیکن ہمیں کیسے یقین ہو پیجیے سارا. کیونکہ میری سلطنت میں انند پور کی طرف سے اتنا سارا شور میرے پاس ڈائریاں آ رہی ہیں, اگر یہ گرو نانک کی گدی پر ہے تو کرامات دکھا دیں ہم ان کو, ابھی چھوڑ دیتے ہیں. وہ سارے سے خوشی نہ گرو تیگ بہادر صاحب گئے. وہ بندہ جڑا گیا وہ آپ لکھتا کہنا میں نہیں گیا, میں اس ویلے پہلی باری گرو تیگ بہادر صاحب کے درشن پہلے دیکھے تھے. لمبی ساری صورت پتلی تکھی صورت اور لما قد پتلا گیا اور چٹے بستر پائے. ان آپ انہوں لفظوں چ بیان کرتا کہ میں تا سچ منتا ہاں کیونکہ میرے باپو جی نے جس ویلے لاہور اکاؤنٹس کا وڈا امتحان دیتا کہ وہ بڑا تگڑا سی ایم اے کا امتحان ہوں اکاؤنٹس کا پنجاب سب تو وڈا, جو باپو جی نہ چوبی گھنٹے چ اٹھارہ گھنٹے پڑھ کے اس امتحان کی تیاری کی سی. انہوں نے لاہور جا کے جس ویلے امتحان دیتا اس ویلے آلے دوالے امتحان دن والے باقی اسٹوڈنٹس بیٹھے سی تو پرچا ایڈا وڈا آیا کہ لنڈن کا ہوٹل سی وہ اکاؤنٹ کرنا سی تو پرچے ہی اینے سی جنا ٹائم سی ایگزامینیشن کا وہ پرچے ہی پڑھ کے بندہ وہ ٹائم پورا ہو جاتا سی. سوال کا حل کی کرنا سی انہوں نے لاگے ایک نہ یوسف گول سر سے بنیا اتنے پکا چڈیا مار نوکر رکھے وہ مار وہ پیپر دے کے لاگے وش کھا کے جا پیا. اپنی بڑے گھبرائے کہتے مینو ہر کچھ نہیں سنیا, میں انتر دھیان ہو کے گرو تیگ بہادر صاحب نو سمریا. گرو تیگ بہادر سمریا کیونکہ انہوں نے ساری ہی ساری لوانا فیملی کی ساری پہلی تنخواہ ہمیشہ بابے بکالے جا سارے گرو تیگ بہادر صاحب نے ساڈا کوئی کنیکشن سی تو باپ جی کا پردادیت کر کے انہوں نے اس ویلے انہوں نے مارے نے تیا میرے مینو دس گئے نے باپ جی کا جی کہ اس ڈائری اور سروپ نہ ملتی. اج میں پڑھ کے حیران ہوں باپ جی کہ میں کیتا میں ارداس صرف یہ کی گرو تیگ بہادر سمری ہے میں اہم لکھا میرے پیچھے ایک لمبی چیتی صورت لمبے قد دی میرے موڈے تے ہاتھ رکھ کے کہ سنگا ڈولنا ابھی بل پتا نہیں کی طاقت آئی وہ تشپن ہوئی صورت اور میں وہ سارا پیپر میں ایک گراف پیپر لے آیا وہ گراف پیپر منگا کے سارا ہوٹل کا جن اکاؤنٹ کرنا سی میں گراف دے ایک لائن چ حل کر دیتا پنجا منٹ باقی انہوں پڑھنا ہور کڑھنا کہ میرے دماغ چ کوئی ایسا ہی کہ گراف گرافکلی سالو کراں وہ میں دسا منٹ پیپر کر کے باہر چلے گیا ساری حال چ رولا پی گیا جٹ نو پیپر نہیں سمجھ آ گیا تو باہر چل گیا کیونکہ باپ جی انہیں دن ساتے جی ریسٹ ہوں چادر بپر مار کے گئے تھے تو انہوں نے کہا پیپر نہیں سمجھ آیا تو باہر نکل گیا. مہاراج باپ جی نے یقین سی بھی مینو مہاراج پچھلی سورت کے کوئی ایسے درشن ہوئے میں نہیں کچھ بھی کیتا پر جس ویلے رزلٹ نکلیا اس ویلے سارے پنجاب چوں فسٹ آئے اور سمرے تک انگریز دیکھنے آئے کہ کہڑا دیال سنگھ ہے جڑا فسٹ آیا. وہ باپ جی کہنا بھی مینو کہنے جا تو جا کے گھر دس جا کے اپنی وائف نو وڈا جڑا سی ایم اے سی انگریز وہ کہندا میں سائیکل چڑھتا ہوں سی پیچھے کلی ہوں سی وہ پیر رکھ کے ہولی ہولی ٹھیک ٹھیک مار کے دو فرلانگا ادا ہی جانا پھر میں گدی سے بہتا ہوں سی وہ میرے ہٹ پلے پیر پل کے خوشی نہ میرا سائیکل تو میں ڈگ پا انگریز اتنے کہتے جل سنگھ کم بیک انہیں ہائر ٹانگا انہیں ٹانگا کر کے دتا کہ جا اپنی وائف کو بتا کر آؤ. وہ کہندا جی وائف تے میری سوئے اتنے میں نیانے کے پنڈ چڈی ہے وائف کتنے میں آسو تنخانی کے چوارے چ رہنا اتنے لسی پیرنا جا کے وہ کہنے نہیں جا کے تو دس کے آ باپ جی پھر مطلب پچھوں وہ سورت وہ بیان مہاراج وہ ڈائری چ لکھ رہا چیٹی سورت پچھی نہار اور لمبی اور اس ویلے اسی انہوں نے جا کے کیا بھائی تسی اورنگزیب نے آ گل کہ تسی کرامات دکھا دو اسی چھڈ دینے ہیں. باقی سارے سکھ بھی نال قید سی متی داس ستی داس بھائی دیالا جی وہ جس ویلے مہاراج نے وہ چڈی مہاراج نو ابھی گل ہی چاہیے نہیں پہنچی کہتے نہیں یہ چیز نہیں ہو سکتی کہتے مہاراج نہ دسم پاتشاہ نے لکھا سیس دیا پر سر نہ لیا ਉਹਨਾਂ ਨਾਲ ਕਹਿੰਦੇ ਨਹੀਂ ਕਿ ਕਰਾਮਾਤ ਕਰਨੀ ਕਹਿਰ ਦਾ ਕੰਮ ਆ, ਇਹ ਨਹੀਂ ਹੋ ਸਕਦਾ, ਅਸੀਂ ਨਹੀਂ ਮੰਨਦੇ। ਉਹ ਫਿਰ ਔਰੰਗਜ਼ੇਬ ਕੋਲ ਜਾ ਕੇ ਗਏ। ਔਰੰਗਜ਼ੇਬ ਕਹਿੰਦੇ ਵੀ ਮੈਂ ਹੁਣ ਕੀ ਕਰਾਂ, ਮੈਂ ਆਪਕੋ ਕਹਿ ਚੁੱਕਾ ਹੂੰ ਕਿ ਵੋ ਕਰਾਮਾਤ ਦਿਖਾ ਦੇ, ਹਮ ਛੋੜ ਦੇਤੇ ਹੈ। ਲੇਕਿਨ ਉਹ ਕਰਾਮਾਤ ਉਹਨਾਂ ਨੇ ਦਿਖਾਈ ਨਹੀਂ, ਉਹਨਾਂ ਦੀ ਸ਼ਹੀਦੀ ਹੋ ਗਈ। ਉੱਥੋਂ ਬਾਅਦ ਫਿਰ ਉਹ ਜਿਹੜਾ ਬੰਦਾ ਸੀ ਉਹਦੇ ਤੇ ਐਸਾ ਅਸਰ ਪਿਆ, ਥੋੜੇ ਸਾਲਾਂ ਬਾਅਦ ਹੀ ਉਹ ਆਨੰਦਪੁਰ ਗਿਆ। ਆਨੰਦਪੁਰ ਜਾ ਕੇ ਤੂੰ ਖੰਡੇ ਬੱਤ ਦੀ ਪੌੜ ਲੈ ਗਈ ਦਸਮ ਪਾਤਸ਼ਾਹ। ਫਿਰ ਉਹ ਦਸਮ ਪਾਤਸ਼ਾਹ ਦਾ ਹਾਲ ਲਿਖ ਰਹੇ ਨੇ ਉਸਦੇ, ਕਹਿੰਦੇ ਸਭ ਤੋਂ ਵੱਡੀ ਚੀਜ਼ ਮੈਨੂੰ ਤੋੜਨ ਲੱਗੇ ਦਸਮ ਪਾਤਸ਼ਾਹ ਨੇ ਕਿਹਾ ਸੀ ਕਿ ਦਿੱਲੀ ਜਾਣਾ ਦੇਖ ਤੂੰ ਸਿੰਘ ਸਰੀਆਂ ਅੱਜ ਖੰਡੇ ਬੱਟ ਚ, ਖਬਰਦਾਰ ਜੇ ਕੋਈ ਹਿੰਦੂ ਰੀਤ ਕੀਤੀ। ਇੰਨੇ ਖਿਲਾਫ਼ ਸੀ ਦਸਮ ਪਾਤਸ਼ਾਹ ਹਿੰਦੂ ਰੀਤਾਂ, ਕਹਿੰਦੇ ਹਿੰਦੂ ਰੀਤ ਨਹੀਂ ਕਰਨੀ, ਹੁਣ ਸਿੰਘ ਸਜਦੇ ਆ। ਇਸ ਕਰਕੇ ਮਹਾਰਾਜ ਜੀ ਉਸ ਡਾਇਰੀ ਸਿੱਖ ਰਿਵਿਊ ਦੇ ਪੜ੍ਹ ਕੇ ਦੇਖ ਲਓ ਕਿ ਮਹਾਰਾਜ ਜਿੰਨੀਆਂ ਹਿੰਦੂ ਰੀਤਾਂ ਅੱਜ ਕੱਲ੍ਹ ਗੁਰਦੁਆਰਿਆਂ ਚ ਹੋ ਰਹੀਆਂ ਉਹਨਾਂ ਦੇ ਕਿੰਨੇ ਸਖ਼ਤ ਖਿਲਾਫ਼ ਸੀ, ਜਿਨ੍ਹਾਂ ਦੇ ਸਿਰ ਅਸੀਂ ਮਰਦੇ ਹਾਂ ਕਿ ਮਹਾਰਾਜ ਦਾ ਹੁਕਮ ਹੈ ਜੀ ਇਹ ਸਾਰੀਆਂ ਚੀਜ਼ਾਂ ਕਰਨ ਦਾ, ਇਹ ਮਰਿਆਦਾ ਹੈ ਜੀ, ਇਹ ਰਹਿਤਨਾਮਿਆਂ ਚ ਲਿਖਿਆ। ਉਹ ਭਾਈ ਦਸਮ ਪਾਤਸ਼ਾਹ ਦੀਆਂ ਜਿਹੜੀਆਂ ਜਿਹਨਾਂ ਲੋਕਾਂ ਨਾਲ ਦੇਖਿਆ, ਜਿਹਨਾਂ ਨੇ ਸਾਰਿਆਂ ਨਾਲ ਸਭ ਚੀਜ਼ ਦੇਖੀ ਹੈ, ਔਰ ਤੁਹਾਡੇ ਸਾਹਮਣੇ ਤੇ ਅਸਾਲਮ ਕ੍ਰਿਸਟਲ ਲਾਈਕ ਕਲੀਅਰ ਸ਼ਬਦ ਆ ਰਹੇ ਨੇ। ਅਖੀਰ ਦੇ ਸ਼ਬਦ ਤੇ ਮੋਹਰ ਲਾ ਦਿੰਦੇ ਨੇ ਵੀ ਕਿਹੜਾ ਕੰਮ ਕਰਨ ਵਾਲਾ, ਉਹ ਕੰਮ ਕੀ ਹੈ। ਬੜਾ ਭੇਦ ਹੈ। ਉਹ ਕਹਿੰਦੀ ਜੀ ਜਿਹੜੀ ਉਹਦੀ ਬਾਤ ਕੋਈ ਮੈਨੂੰ ਸੁਣਾਵੇ ਜਿੱਦਾਂ ਇਹਨਾਂ ਟੀਕਿਆਂ ਜਾਂ ਸਾਰਿਆਂ ਨਾਲ ਜਿਹੜੇ ਨਾਮ ਨਹੀਂ ਜਪਦੇ ਆ ਉਹਨਾਂ ਨਾਲ ਜਿਹੜੇ ਅਰਥ ਕੀਤੇ ਆ। ਉਹ ਕਹਿੰਦੇ ਜੀ ਤੈਂ ਸਾਹੂ ਜੀ ਜੇ ਕੋਈ ਬਾਤ ਸੁਣਾਵੇ ਤੇ ਮੈਂ ਆਪਣਾ ਸਿਰ ਵੱਢ ਕੇ ਉਹਨੂੰ ਮੂਹੜਾ ਬਣਾ ਦੇਵਾਂ, ਬੈਠਣ ਉਹਦੇ ਸਿਰ ਬੈਠ ਜਾਵੇ, ਫਿਰ ਮੈਂ ਬਗੈਰ ਸਿਰ ਉਹਨੂੰ ਪੱਖਾ ਢੱਲਾਂ, ਸੇਵਾ ਕਰਾਂ, ਉਹ ਸਾਰਾ ਇਹ ਆਇਆ ਤੇ ਠੀਕ ਹੈ ਕਿ ਆਪਣੀ ਮੱਤ ਗੁਆ ਦੇਵਾਂ, ਪਰ ਮੈਂ ਉਹਨੂੰ ਬਹਿਣ ਨੂੰ ਜ਼ਰੂਰ ਥਾਂ ਦੇਵਾਂ। ਉਹ ਇੱਥੇ ਬਹਿਣਾ ਮਨ ਦਾ ਬਹਿਣਾ ਹੈ, ਇੱਥੇ ਹੀ ਪੇ, ਕਿਉਂਕਿ ਜਿਹੜਾ ਮਹਾਰਾਜ ਨੇ ਲਿਖਿਆ ਕਿਆ ਦੀਜੇ ਸੀਸ ਵੱਡੇ ਕਰ ਬੈਸਣ ਦੇ ਨਾਣੇ ਨੂੰ ਔਂਕੜ ਪਾਤਰ ਨਾ ਰਹਿ। ਬੈਸਣਾ ਕੀ ਹੈ? ਮਨ ਦਾ ਬੈਸਣਾ। ਤੈਂ ਸਾਹਿਬ ਜੀ ਤੈਂ ਸਾਹਿਬ ਕੀ ਬਾਤ ਜੇ ਅੱਖ ਹੈ, ਅੱਖ ਇਹਦਾ ਉਹੀ ਹੈ, ਉਹੀ ਹੈ ਜਿਹੜਾ ਕਿ ਲੱਖ ਲੱਖ ਜੀੜਾ ਆਖਣਾ ਹੈ। ਬਾਤ ਕਿਹੜੀ ਹੈ? ਬਾਤ ਉਹ ਗੁਰਮੰਤਰ ਹੈ। ਇਸ ਕਰਕੇ ਅਗਰ ਇੱਧਰ ਲਾਵਾਂਗੇ ਐਨੀ ਉੱਚ ਹੱਦੀ ਵਹਿਣ ਹੈ, ਇਹਨੂੰ ਸਮਝਣਾ ਬੜਾ ਮੁਸ਼ਕਿਲ ਹੈ। ਇੱਥੇ ਮਾਰੀ ਕਹਿੰਦੇ ਜਿਹੜਾ ਨਾਮ ਜਪ ਗਿਆ, ਗੇੜੇ ਦੇ ਗਿਆ, ਆ ਗਿਆ, ਉਹਨੂੰ ਕੀ ਦੇਈਏ? ਉਹਦਾ ਦੇਣਾ ਕੀ ਹੈ? ਇੱਕ ਤੇ ਆਪਣਾ ਮਨ ਬਿਠਾ ਲਓ, ਮਨ ਬਿਠਾਲ ਕੇ ਇਹ ਬੇੜ ਆਪਣੀ ਜਿਹੜੀ ਸਿਰ ਦੀ ਮੱਤ ਹੈ ਨਾ, ਹੁੱਜਤਬਾਜ਼ੀ, ਉਹ ਮਨ ਹਰਾਮੀ ਤੇ ਹੁੱਜਤਾਂ ਘੇਰ, ਜਿਹੜਾ ਤੂੰ ਨਾਮ ਨਹੀਂ ਜਪਦਾ ਤੇ ਹੁੱਜਤਾਂ ਕਰਦਾ, ਆਪਣੇ ਦਿਮਾਗ ਦੀ ਤੂੰ ਉਹ ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਪੁੱਠਾ ਜਾ। ਇਸ ਕਰਕੇ ਇਹਦੇ ਵਿੱਚ ਇਹੋ ਹੀ ਹੈ ਕਿ ਸਲਾਮ ਜਵਾਬ ਛੱਡ ਦੇ, ਜਿਹੜੀ ਨਾਮ ਜਪਣ ਵਾਲੀ ਇੱਕੋ ਗੱਲ ਹੈ ਉਹਨੂੰ ਹੱਥ ਫੜ ਲੈ ਤੇ ਉਹ ਕੀ ਹੈ। ਅੱਗੇ ਹਾਏ ਨੂੰ ਅੰਕਲ ਹੈ, ਨਾਮ ਨੂੰ ਕਹਿਣਾ ਪੈਣਾ ਤੈਨੂੰ, ਕਹੋ ਨਾਨਕ ਤੂੰ ਬਾਤ ਕਿੱਦਾਂ ਕਹਿਣੀ ਹੈ, ਕਹਿ ਕਹਿ ਕੇ ਸੋ ਕਹੋ ਟਲ ਗੁਰਸੇਵੀਏ। ਨਾਮ ਨੂੰ ਕਹਿਣਾ, ਨਾਮ ਨੂੰ ਆਖਣਾ, ਇਹ ਐਸੀਆਂ ਤਰੀਕਿਆਂ ਨਾਲ ਲਿਖਿਆ ਮਹਾਰਾਜ ਨਾ ਵੀ ਖੋਜੀਆਂ ਦੇ ਹੱਥ ਆਊਗਾ। ਕਰਕੇ ਮਹਾਰਾਜ ਨਾ ਮਹੱਲੇ ਤੀਜੇ ਨਾ ਪੌੜੀ ਦਾ ਅਖੀਰਲੀ ਲਾਈਨ ਹੀ ਇਹੋ ਲਾਈ ਆਖਣ ਦੀ ਨਾਮ ਦੀ। ਦਿਮਾਗ ਦੇ ਨਾਲ ਇਹਦਾ ਕਨੈਕਸ਼ਨ ਤੋੜ ਦੇ, ਇਹਨੂੰ ਸੋਚਣ ਤੋਂ ਪਰ ਕਰ ਕਿਆ ਸੋਚੇ ਬਾਰੰਬਾਰਾ ਹਰ ਕਾ ਨਾਮ ਨਾ ਜਪਸ ਗਵਾ, ਇਹਦੀਆਂ ਸੋਚਾਂ ਗਵਾ ਦੇ, ਇਹਦੇ ਵਿਚਾਰ ਗਵਾ ਦੇ, ਇਹਦਾ ਸਭ ਕੁਛ ਗਵਾ ਦੇ। ਜੋ ਗੁਰੂ ਕਹਿੰਦਾ ਹੈ ਤੂੰ ਇਸ ਸੀਸ ਨੂੰ ਵੱਢਣ ਦਾ ਮਤਲਬ ਹੈ ਤੂੰ ਕੀ ਕਰ ਆਪਣੇ ਮਨ ਨੂੰ ਜੇ ਬਿਠਾਲਣਾ ਹੈ ਨਾ ਅੰਦਰ ਵਿਚਾਰ ਨਾ ਉੱਠਣ ਦੇ ਕੋਈ ਹੋਰ ਸਵਾਏ ਨਾਮ ਜਪਣ ਤੋਂ, ਬਾਕੀ ਸਾਰੀ ਚੀਜ਼ ਡੁੱਬਦਾ ਹੈ, ਇਹਨੂੰ ਮਾਰ ਡੁੱਬਦਾ ਨੂੰ ਬਾਕੀ ਨੂੰ। ਤੂੰ ਕੀ ਕਰ ਕੇਵਲ ਨਾਮ ਜਪ ਤੇ ਤਾਂ ਤੇਰਾ ਮਨ ਬੈਸੇਗਾ ਤੇ ਤਾਂ ਤੇਰਾ ਭਾਂਡਾ ਧੋਤਾ ਜਾਏਗਾ, ਇਹੋ ਮਹਾਰਾਜ ਨੇ ਕਿਹਾ।
ਭਾਂਡਾ ਧੋਵੇ
ਭਾਂਡੇ ਨੂੰ ਬੈਠ ਕੇ ਤੁਸੀਂ ਧੋਪੇਗਾ, ਬੈਸ ਦਾ ਮਤਲਬ ਹੈ ਤੇਰਾ ਤੈਨੂੰ ਮਨ ਬੈਠ ਗਿਆ ਤੇਰਾ ਭਾਂਡਾ ਧੋਤਾ ਜਾਣਾ। ਉਹੀ ਧੂਫ ਦੇਣੀ ਹੈ ਭਾਂਡੇ ਨੂੰ, ਚਾਟੀ ਜਿਹੜਾ ਪਹਿਲਾਂ ਰੱਖਦੇ ਹਾਂ ਰਿੜਕਣ ਤੋਂ ਪਹਿਲਾਂ, ਦੁੱਧ ਪਾਉਣ ਤੋਂ ਪਹਿਲਾਂ ਚਾਟੀ ਨੂੰ ਧੁੱਪੇ ਰੱਖਦੇ ਹਾਂ, ਫਿਰ ਉਹਨੂੰ ਧੂਫ ਦਿੰਦੇ ਹਾਂ, ਫਿਰ ਉਹਦੇ ਚ ਦੁੱਧ ਪਾਉਂਦੇ ਤਾਂ ਕਿ ਫਿੱਟ ਨਾ ਜਾਏ। ਉਹਦਾ ਤੁਹਾਡਾ ਜਿਹੜਾ ਕਰਮ ਨਾਮ ਜਪਣਾ ਫਿੱਟੇਗਾ ਕਿੱਦਾਂ, ਜੇ ਤੁਹਾਡਾ ਮਨ ਨਹੀਂ ਬੈਠਿਆ ਉਹ ਥਾਈ ਨਹੀਂ ਪੈਣਾ। ਇਸ ਕਰਕੇ ਜਿੱਥੇ ਬੈਸ ਦਾ ਲਫ਼ਜ਼ ਆਏ ਉੱਥੇ ਮਨ ਬੈਸਣ ਦਾ ਲਫ਼ਜ਼ ਪੈਣਾ, ਜਿੱਦਾਂ ਮੰਨੇ ਕੀ ਗੱਤ ਅੱਗੇ ਜੇ ਤੋਂ ਕਹੇ ਪਿੱਛੇ ਪਛਤਾਏ, ਤਾਰਕ ਕਰਨ ਲਿਖਣ ਹਾਰ ਅੱਗੇ ਹਾਂ। ਬਹਿ ਦਾ ਮਤਲਬ ਕੀ ਹੋਇਆ ਫਿਰ ਮਨ ਦਾ ਬਹਿਣਾ, ਮੰਨੇ ਕਾ ਇਹ ਨਹੀਂ ਵੀ ਮੰਨੇ ਨੇ ਬੈਠ ਕੇ ਜੀ ਵਿਚਾਰ ਕਰਦੇ ਬਾਣੀ ਦੇ ਹੱਥ ਸਮਝੇ, ਮੰਨੇ ਕਾ ਦਹਿ ਕਰਨ ਵਿਚਾਰ, ਉਹ ਇੱਥੇ ਬਹਿਣਾ ਮਨ ਦਾ ਹੈ। ਮੰਨੇ ਕੀ ਐਡੀ ਉੱਚੀ ਅਵਸਥਾ ਉਹਦਾ ਕੀ ਹੈ, ਉਹ ਵੀ ਮੰਨੇ ਕੀ ਬਹਿ ਉਸ ਮੈਨੇ ਬਹਿ ਜਾਂਦਾ ਮਨ। ਇਸ ਕਰਕੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋਈ ਕਹੇ ਪਿੱਛੇ ਉਹ ਸਾਰਤ ਜਿਹੜੀ ਅੰਦਰ ਹੋ ਰਹੀਆਂ, ਅਗਰ ਉਹ ਕੋਈ ਕਹਿ ਦੇਗਾ ਪਿੱਛੋਂ ਤਾਂ ਪਛਤਾਏਗਾ, ਉਹਦੀਆਂ ਸਾਰੀਆਂ ਕਲਾ ਡਿੱਗ ਪੈ ਗਈਆਂ ਜੇ ਅੰਦਰ ਦੀ ਵਸਤੂ ਸਾਰੀ ਦੱਸੀ ਗਈ। ਉੱਥੇ ਕੀ ਹੈ, ਉੱਥੇ ਮਨ ਦਾ ਬਹਿਣਾ ਹੀ ਹੈ, ਫਿਰ ਬੈਠ ਜਾਂਦਾ। ਇਸੇ ਕਰਕੇ ਭਾਂਡਾ ਕਦੋਂ ਤੇਰਾ ਧੋਤਾ ਜਾਣਾ, ਭਾਂਡਾ ਜੇ ਤੂੰ ਮਨ ਬਿਠਾਲ ਕੇ ਤੂੰ ਕਿਥੇ ਫਿਰ ਨਾਮ ਨੂੰ ਫਲਾਏਗਾ ਨੀ, ਜਦੋਂ ਮਨ ਨੀ ਬਾਹਰ ਗਿਆ ਹੋਏਗਾ ਤੈਨੂੰ ਉਹਦਾ ਸੱਦੜਾ ਸੁਣੇਗਾ। ਜਦੋਂ ਤੂੰ ਮਨ ਬਿਠਾਲ ਕੇ ਨਾਮ ਜਪੇਗਾ ਨਾ ਤੈਨੂੰ ਆਪਣੇ ਆਪ ਕੰਨਾਂ ਚੋਂ ਸੁਣ ਲੱਗ ਪੈਣਾ ਹੈ। ਉਹਦਾ ਪਹਿਲਾ ਸੱਜਣਾ ਜਿਹੜਾ ਨਾਮ ਕੰਨਾਂ ਨਾਲ ਆਟੋਮੈਟਿਕਲੀ ਆਪਣੇ ਆਪ ਸੁਣ ਲੱਗ ਪੈਣਾ, ਜੋ ਉਹ ਜਿਹੜਾ ਮਨ ਆਏਗਾ ਉਹ ਜਿਹੜਾ ਮਨ ਸੁਣੇਗਾ ਤੂੰ ਉਸ ਬਦਲੇ ਨਾਮ ਉਹ ਕੀ ਹੋਏਗਾ। ਆਟੋਮੈਟਿਕਲੀ ਨਾਮ ਦੀਆਂ ਧੁਨਾਂ ਤਾਂ ਤੇਰੇ ਨਾਮ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਬਿਠਾਏ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਡਾ ਨਾਮ ਸੁਣਿਆ ਹੈ ਸਿੱਧ ਪੀਰ ਸੁਰਨਾਥ ਸੁਣਿਆ ਦਰਦ ਕਵਰ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਉਹ ਨਾ ਸਕੇ ਕਾਲ। ਜੇ ਤੈਨੂੰ ਉਹ ਨਾਮ ਸੁਣਨਾ ਸ਼ੁਰੂ ਹੋ ਗਿਆ ਕੰਨਾਂ ਨਾਲ ਤੈਨੂੰ ਕਾਲ ਨਹੀਂ ਪੋ ਸਕਦਾ ਤੇ ਉਹ ਕਦੋਂ ਸੁਣੇਗਾ ਮੇਰਾ ਸੱਜਣਾ। ਪਹਿਲਾਂ ਵੀ ਮਨ ਕਾਬੂ ਹੋਣਾ ਮਨ ਨਾ ਸਕਣਾ ਹੋਰ ਅਡਵੈਂਟ ਹੋਣਾ ਜਦੋਂ ਤੂੰ ਕਾਬੂ ਕਰ ਗਿਆ ਉਹਦੀ ਕਿਰਪਾ ਨਾਲ ਇਹ ਮਨ ਬੈਠ ਗਿਆ ਸੁਣੂਗਾ ਕਿਸ ਤਰ੍ਹਾਂ ਵੱਡੀ ਵਡਿਆਈ ਦਾ ਵੱਡਾ ਨਾ ਵੱਡੀ ਵਡਿਆਈ ਦਾ ਸੱਚ ਨਿਓ ਵੱਡੀ ਵਡਿਆਈ ਜਾਣੇ ਆ ਲਾਓ ਉਹਦੀ ਕਰੈਕਟਰਿਸਟਿਕ ਹੈ ਰੱਬ ਦੀ ਇੱਕ ਆਦਤ ਪਈ ਉਹਨੂੰ ਕੈਸੀ ਆਦਤ ਹੈ ਵੀ ਜੇ ਤੂੰ ਪਿਆਰ ਭਾਵਨਾ ਕਿਤੇ ਹਲਾ ਗਿਆ ਮਨ ਨੂੰ ਬਿਠਾ ਕੇ ਉਹ ਸੁਣ ਲੈਂਦਾ ਉਹਦੀ ਵਡਿਆਈ ਵੱਡੀ ਵਡਿਆਈ ਬੁੱਝੇ ਸਭ ਭਾਵ ਉਹ ਫਿਰ ਇਹ ਵੀ ਜਾਣਦਾ ਵੀ ਤੂੰ ਲੋਕਾਂ ਨੂੰ ਦਿਖਾ ਕੇ ਨਾਮ ਜਪ ਰਿਹਾ ਵੀ ਕੋਈ ਆਲੇ ਦੁਆਲੇ ਸੁਣਦਾ ਵੀ ਹੈ ਤੇ ਆਉਂਦਾ ਸਟੇਜਾਂ ਤੇ ਜਪਦਾ ਕਿ ਘਰ ਆਣ ਕੇ ਵੀ ਜਪਦਾ ਉਹ ਕਹਿੰਦੇ ਵੀ ਉਹ ਇਹ ਵੀ ਜਾਣਦਾ ਵੱਡੀ ਵਡਿਆਈ ਵੱਡਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣੇ ਅਲਾਓ ਅਲਾਓ ਕਹਿੰਦੇ ਨਾਮ ਨੂੰ ਅਲਾਉਣਾ ਵੱਡੀ ਵਡਿਆਈ ਪੁੱਛੇ ਸਭ ਭਾਵ ਫਿਰ ਉਹਨੇ ਵੱਡੀ ਵਡਿਆਈ ਦਾ ਪੁੱਛਣ ਦਾ ਉਹਨੇ ਕਿਸੇ ਦੀ ਕੰਸਲਟ ਨਹੀਂ ਲੈਣੀ ਤੈਨੂੰ ਬਖਸ਼ਣ ਲੱਗੇਗਾ ਸੰਗ ਖਤੇ ਫਿਰ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਤੈਨੂੰ ਇੱਕ ਖੇਡ ਚ ਬਖਸ਼ ਦੇਣਾ ਉਹਨੇ ਕਿਸੇ ਕੋਲ ਪੁੱਛਣਾ ਨੀ ਕੋਈ ਕੋਈ ਦੂਸਰਾ ਹੋਰ ਕੋਈ ਸ਼ਰੀਕ ਹੀ ਹੈ ਉਹ ਆਪੇ ਹੀ ਆਪ ਹੈ। ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਪੁੱਛੇ ਸਭ ਪਾਓ ਵੱਡੀ ਵਡਿਆਈ ਨਾ ਪੁੱਛਣ ਦਾ ਵੱਡੀ ਵਡਿਆਈ ਆਪੇ ਆਪ ਇਸ ਕਰਕੇ ਪਰ ਕਦੋਂ ਸੁਣੇਗਾ ਜਦੋਂ ਵੱਡੀ ਵਡਿਆਈ ਜਾਣੇ ਅਲਾਓ ਕਦੋਂ ਸੁਣੇਗਾ ਜਦੋਂ ਜੇ ਕਿਤੇ ਬਾਣੀ ਤੁਸੀਂ ਨਾਮ ਜਪ ਕੇ ਖੋਜੋ ਤੁਹਾਨੂੰ ਟੀਕੇ ਜ਼ਹਿਰ ਅੱਗੇ ਲੱਗੇ ਕਿਉਂਕਿ ਟੀਕੇ ਵਾਲਿਆਂ ਨੇ ਕਦੀ ਨਾਮ ਜਪਿਆ ਨੀ ਨਾਮ ਜਪਣ ਤੋਂ ਬਗੈਰ ਬਾਣੀ ਸਮਝ ਨੀ ਆਉਣੀ ਕਿਉਂਕਿ ਸਾਰ ਹਰ ਇੱਕ ਥਾਂ ਹੀ ਜਿੰਨੀਆਂ ਨਾਮ ਜਪਣ ਚ ਔਕੜਾ ਉਹਦਾ ਹੱਲ ਦੱਸਿਆ ਸ਼ਬਦ ਚ ਹੁਣ ਇਹਦਾ ਅਰਥ ਕਰਦੇ ਜੀ ਜੇ ਕੋਈ ਪਿਆਰ ਨਾਲ ਬੈਠ ਕੇ ਉਹਨੂੰ ਅਲਾਏ ਜਾਂ ਸਾਰਾ ਦੇਖੇ ਤੇ ਉਹ ਸਦਰਾ ਉਹ ਮਰ ਹੋਰ ਹੀ ਕੋਈ ਅਰਥ ਕਰੀ ਜਾਂਦੇ ਉਹ ਨਾਮ ਜਪਾਂ ਦੀ ਬਾਣੀ ਕਿੱਥੇ ਹਰ ਥਾਂ ਗੁਰੂ ਨਾਲ ਜਿੰਨੀ ਹਰ ਥਾਂ ਬਾਣੀ ਦੇ ਵਿੱਚ ਨਾਮ ਜਪਣ ਦਾ ਆਏਗਾ ਉੱਥੋਂ ਉੱਤੇ ਲਿਖ ਜਾਣੇ ਉਹ ਕਹਿੰਦੇ ਜੀ ਇਹ ਕੀੜੀ ਚਾਲ ਹੈ ਲੱਖ ਲੱਖ ਗੇੜਾ ਕੀ ਆਖਣਾ ਕਿ ਕੀੜੀ ਦੀ ਕੀੜੀ ਜਿੱਦਾਂ ਨਕਲ ਕਰ ਲੈ ਵੀ ਮੈਂ ਹਾਂ ਪਹੁੰਚ ਜਾਂਗੀ ਉੱਥੇ ਕੀਟਾਂ ਇਰੀਸ ਨਾਨਕ ਉਹ ਹੋਰ ਹੀ ਕੁਛ ਅਰਥ ਕਰ ਦਿੰਦੇ ਨੇ ਉਹ ਉਸ ਉਹ ਕਿਉਂ ਕਿਉਂਕਿ ਉਹਦੇ ਦੇ ਭਾਗਾਂ ਚੱਲੀ ਇਹ ਚੀਜ਼ ਹੈ ਨੀ ਨਾਮ ਜਪਣਾ ਤੇ ਜਿੱਥੇ ਜਿੱਥੇ ਕਿਤੇ ਆ ਜਾਵੇ ਐਨ ਸਪਸ਼ਟ ਨਾਮ ਜਪਣਾ ਉੱਥੇ ਫਿਰ ਉਹ ਰੋਕੀ ਨੀ ਸਕਦੇ ਉੱਥੇ ਫਿਰ ਲਿਖ ਨਹੀਂ ਦਿੰਦੇ ਨੇ ਵੀ ਨਾਮ ਜਪਣਾ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਤੇ ਮਨ ਤੰਤ ਰਪੀਏ ਉੱਥੇ ਬਾਰੰਬਾਰ ਜਪਣਾ ਪੈਣਾ ਇਸ ਕਰਕੇ ਜਿੱਥੇ ਵੀ ਚੀਜ਼ ਬਹਿਣਦੀ ਆਏਗੀ ਉਹ ਮਨ ਦਾ ਬੈਸਣਾ ਹੈ ਆਹ ਸ਼ਬਦ ਦੇਖੋ ਔਰ ਰਹਾਓ ਦੀ ਤੁੱਕ ਹੈ ਔਰ ਮਹਾਨੇ ਪਹਿਲੇ ਦਾ ਸ਼ਬਦ ਹੈ ਅਲਾਏ ਦੇ ਸੰਗਲਾ ਦੇ ਸੰਗਲਾ ਦੇ ਸੰਗਲਾ। ਗਿਆਨ ਇਕੱਠਾ ਕਰੀ ਜਾਣਾ, ਜੋਗੀ ਹੋਵੇ ਜੋਗ ਵੇ, ਭੋਗੀਆਂ ਨਾਲ ਖਾਈ ਪੀ ਜਾਣਾ, ਉਹਨਾਂ ਨੇ ਕਹਿਣਾ ਖਾਓ ਪੀਓ ਕਰੋ ਆਨੰਦ, ਖਦਮਾਂ ਨੂੰ ਖਾਏ ਪਰਮਾ ਆਨੰਦ, ਉਹਨਾਂ ਨੇ ਇਹੋ ਹੀ ਕੰਮ ਕਰੀ ਜਾਣਾ। ਤਪੀ ਇਹਨਾਂ ਤਾਪੀ ਕਰੀ ਜਾਣੇ ਆ, ਮਾਰ ਧੁੱਪੇ ਬੈਠੇ ਜਾਂ ਨਦੀਆਂ ਚ ਖੜੋਤੇ ਜਾਂ ਸਾਰਾ ਬੜੇ ਔਖੇ ਹੋਣ ਦੇ ਤੀਰ ਸਾਰਿਆ ਨਾ ਅੰਬਰਸਰ ਹੀ ਨਹਾਈ ਜਾਣਾ, ਉਹਨਾਂ ਨਾਲ ਮੱਸਿਆ ਸਕਰਾਂ ਦੇ ਤੇਰੇ ਭਾਦੋ ਦੀ ਮੱਸਿਆ ਤਰਨ ਤਰਨ ਭਰੇਗੀ, ਮੁਕਤਸਰ ਦੀ ਮੱਸਿਆ ਮਾਝੀ ਦੀ ਭਰੇਗੀ ਮੁਕਤਸਰ ਨੂੰ, ਅੰਮ੍ਰਿਤਸਰ ਦੇ ਤੇਰੇ ਜੀ ਅੰਮ੍ਰਿਤਸਰ ਗਏ ਜੀ ਮੇਰੇ ਨਾਂ ਦੀ ਵੀ ਡੁੱਬੀ ਲਾਈ ਜਾਣਾ। ਉਹ ਤੀਰ ਦੇ ਮਨ ਮਨ ਨਹਾਏ ਉੱਥੇ ਫਿਰ ਐਨ ਨਹਾ ਕੇ ਸਾਰੇ ਉਹ ਕਹਿੰਦੇ ਇਹਨਾਂ ਦਾ ਸਾਰਿਆਂ ਨੇ ਇਹੋ ਕੰਮ ਕਰਦੇ ਪਰ ਮੈਂ ਕੀ ਕਰਨਾ। ਬਾਕੀ ਸਾਰੀ ਟੀਮ ਆ ਸਾਰੀ ਬਾਕੀ ਜਿੰਨੀ ਕੈਟਾਗਰੀ ਆ ਰਹੀ ਹੈ ਦੇਖੋ ਕਿੱਧਰ ਲੱਗੀ ਹੈ। ਬਾਬਾ ਨਾਨਕ ਦਾ ਸਾਲ ਪਾਲੇ ਜਿਹੜੀ ਨਹਾ ਕੇ ਆਏ ਅੰਮ੍ਰਿਤਸਰ ਉਹ ਤੇ ਉੱਦਾਂ ਹੀ ਬਲੈਕ ਮਾਰਕ ਕਰਨ ਡੇ, ਉੱਦਾਂ ਹੀ ਟੈਕਸ ਖਾਣ ਡੇ, ਉੱਦਾਂ ਹੀ ਚੋਰੀਆਂ ਕਰਨ ਡੇ, ਉੱਦਾਂ ਨਾਮ ਹੀ ਜਪੀ ਜਾਣਾ ਮੇਰਾ ਸਹਰਾ ਕਰੇਗੀ ਤੇ ਇਹਨਾਂ ਨੂੰ ਮਿਲੇਗਾ ਡਾਂਗਾਂ ਜਾ ਕੇ ਕੀ ਆ ਦੇਖੋ ਕੀ ਘੁੱਗੂ ਮਿਲਦਾ ਇਹਨਾਂ ਨੂੰ। ਇਹਨਾਂ ਦੀ ਪੁੱਛ ਹੋਊਗੀ ਜਿਹੜੇ ਕੋਈ ਨਿਸ਼ਾਨ ਲੈ ਕੇ ਜਾਣਗੇ। ਨਿਸ਼ਾਨ ਕਹਿੰਦੇ ਆ ਵੀਜ਼ੇ ਨੂੰ, ਜਿਹਦੇ ਕੋਲ ਵੀਜ਼ਾ ਨਾ ਹੋਏ ਉਹਨੂੰ ਵੜਨ ਨਹੀਂ ਦਿੰਦੇ ਅਮਰੀਕਾ ਚ। ਨਿਸ਼ਾਨ ਉਹ ਚੀਜ਼ ਹੈ ਜਿਹੜਾ ਮਰਨ ਤੋਂ ਬਾਅਦ ਨਾਲ ਜਾ ਕੇ ਦਰਗਾਹ ਦੇ ਵਿੱਚ ਉਹ ਨਿਸ਼ਾਨ ਦਿਖਾਲਦਾ ਹੈ, ਤਾਂ ਉਹਨੂੰ ਦਰਗਾਹ ਦੇ ਅੰਦਰ ਜਾਣਾ ਪੈਂਦਾ। ਉਹ ਨਿਸ਼ਾਨ ਉਹਨਾਂ ਦੇ ਮੱਥੇ ਚ ਪ੍ਰਗਟ ਹੋ ਜਾਂਦਾ ਇੱਥੇ ਨਾਮ ਜਪ ਜਪ ਕੇ। ਉਹ ਨਿਸ਼ਾਨ ਕੀ ਹੈ? ਪੀਸੀਐਲ ਦੀ ਅੱਜ ਸ਼ਬਦ ਚੌਂਕੀ ਅਸੀਂ ਜੋ ਸੱਦ ਹੈ ਸੁੰਦਰ ਜੀ, ਜੋ ਸੱਦ ਹੈ ਜਿਹਦਾ ਭੁਲੇਖਾ ਪਿਆ ਹੈ ਔਰ ਜਿਸ ਦੇ ਨਾਲ ਬੜੀਆਂ ਬੜੀਆਂ ਹਿੰਦੂ ਰੀਤਾਂ ਸਿੱਖਾਂ ਚ ਮਰਨ ਤੋਂ ਬਾਅਦ ਮੁਰਦਿਆਂ ਦੇ ਨਾਲ ਅਸੀਂ ਕਰ ਰਹੇ ਹਾਂ ਹਿੰਦੂ ਰੀਤਾਂ, ਉਹਦੇ ਫੁੱਲ ਕੀਰਤਪੁਰ ਸਜਾ ਜਾ ਕੇ ਪਾਉਣੇ ਜਾਂ ਹੋਰ ਹਿੰਦੂ ਰੀਤਾਂ ਮਰਨ ਤੋਂ ਬਾਅਦ ਕਰਨੀਆਂ, ਉਹ ਅਸੀਂ ਉਸ ਸੱਦ ਦਾ ਲੱਜ ਆਉਣਾ ਹੈ ਔਰ ਉਸ ਸੱਦ ਦਾ ਨਾਮ ਹੀ ਉੱਤੇ ਹੈਡਿੰਗ ਹੀ ਸੱਦ ਹੈ ਤੇ ਇੱਧਰ ਇਹੋ ਹੀ ਸੱਦੜਾ ਹੈ ਤੇ ਉਹਦੇ ਵਿੱਚ ਵੀ ਇੱਕ ਨਿਸ਼ਾਨ ਆਏਗਾ ਸ਼ਬਦ, ਪਰ ਪਹਿਲਾਂ ਅਸੀਂ ਆਹ ਇੱਥੇ ਮਹੱਲੇ ਪਹਿਲੇ ਦਾ ਨਿਸ਼ਾਨ ਦੱਸਦੇ ਹਾਂ ਵੀ ਉਹਦੀ ਦਰਗਾਹ ਦੇ ਵਿੱਚ ਉਹ ਬੰਦਾ ਅੰਦਰ ਜਾ ਸਕਦਾ ਹੈ ਜਿਹਦੇ ਕੋਲ ਉਹ ਨਿਸ਼ਾਨ ਹੋਏਗਾ। ਔਰ ਉਸ ਨਿਸ਼ਾਨ ਜਿਹੜਾ ਹੈ ਉਹਨੂੰ ਹੀ ਇਹਨਾਂ ਸਿੱਖਾਂ ਦਾ ਨਿਸ਼ਾਨ ਸਾਹਿਬ ਬਣਾ ਰਿਹਾ ਬਾਹਰਲਾ ਨਿਸ਼ਾਨ। ਲੇਕਿਨ ਜੋ ਨਿਸ਼ਾਨ ਹੈ ਉਹ ਨਿਸ਼ਾਨ ਐਸਾ ਹੈ ਵੀ ਜਿਹੜਾ ਮਹਾਰਾਜ ਕਹਿੰਦਾ ਵੀ ਜਿਹਦੇ ਅੰਦਰ ਮੱਥੇ ਦੇ ਸ਼ਬਦ ਚੱਲ ਪਏਗਾ ਜਾਂ ਅੰਦਰ ਸ਼ਬਦ ਚੱਲ ਪਿਆ ਉਹਦੇ ਨਿਸ਼ਾਨ ਕਾਇਮ ਹੋ ਜਾਂਦਾ ਹੈ। ਉਹਨੂੰ ਮਹਾਰਾਜ ਨੇ ਕਿਹਾ ਜੇ ਕਿਹੜੀ ਕਾਰ ਵਾਲੇ ਨੂੰ ਕੱਢ ਲੈਣਗੇ। ਮਹਾਰਾਜ ਕਹਿੰਦਾ ਜੋ ਦਮ ਚਿੰਤਨਾ ਗਿਆ ਤੇਰਾ ਮਨ ਬਹਿ ਜਾਣਾ ਤੇਰਾ ਸੰਗਰਾ ਬੈ ਰੱਖਣੀ ਹੁੰਦੀ ਕਿ ਗਰਾਉ ਰੱਖਣੀ ਹੁੰਦੀ ਗਹਿਣੇ ਰੱਖਣੀ ਹੁੰਦੀ ਹੈ। ਉਹ ਕਹਿੰਦੇ ਨਹੀਂ ਉਹ ਕੀ ਦੇ ਉਹਨੂੰ ਰੱਬ ਨੂੰ ਕੀ ਦਿੱਤਾ